ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਕੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਦੁਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰਿੰਗ ਦੇਵਾ ਸਤਨਾਮ ਗੁਰੇ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਏ ਸਹਿ ਭੰਗ ਗੁਰ ਦਸ਼ਮੇਸ਼ ਸਹਾਏ ਗੁਰਪੁਰੁ ਸਾਧ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਧਨ ਭਗਵਾਨ ਵਾਹਿਗੁਰੂ ਬੰਧਨ ਭਗਵਾਨ ਜਗ ਡੁੱਬ ਗਿਆ ਸਾਰਾ ਜੀ ਬਾਜੋ ਗੁਰ ਤੋਂ ਬਾਜੋ ਜਗ ਡੁੱਬ ਗਿਆ ਸਾਰਾ ਜੀ ਬਾਜੋ ਗੁਰ ਤੋਂ ਬਾਜੋ ਗੁਰ ਤੋਂ ਜਗ ਡੁੱਬ ਗਿਆ ਸਾਰਾ ਬਾਜੋ ਗੁਰ ਦੇ ਬਾਜੋ ਸਾਰਾ ਜੀ ਬਾਜੋ ਗੁਰ ਤੋਂ ਬਾਜੋ ਡੁੱਬ ਗਿਆ ਸਾਰਾ ਜੀ ਬਾਜੋ ਗੁਰ ਤੋਂ ਬਾਜੋ ਗੁਰ ਤੋਂ
ਗੁਰ ਤੋਂ ਬਾਜੋ ਗੁਰ ਤੋਂ
ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ ਸਭ ਸਿੱਧੀ ਇਹ ਬੂਝਿਆ ਸਭ ਸਿੱਧੀ ਇਹ ਬੂਝਿਆ ਕਲ ਤਾਰਨ ਨਾਨਕ ਅਵਤਾਰਾ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ ਕੂੜ ਅਮਾਵਸ ਵਰਤਿਆ ਕੂੜ ਅਮਾਵਸ ਵਰਤਿਆ ਹੋਂ ਪਾਲਣ ਚੜਿਆ ਸੰਸਾਰਾ ਪਾਪ ਗਿਰਾ ਸੀ ਪ੍ਰਿਥਵੀ ਤੌਲ ਖੜਾ ਤਰ ਹੇਠ ਪੁਕਾਰਾ ਸਿੱਧ ਛਪ ਬੈਠੀ ਪਰਵਤੀ ਸਿੱਧ ਛਪ ਬੈਠੀ ਪਰਵਤੀ ਕੌਣ ਜਗਤ ਕੋ ਪਾਰ ਉਤਾਰਾ ਯੋਗੀ ਗਿਆਨ ਬਿਹੋਣਿਆ ਯੋਗੀ ਗਿਆਨ ਬਿਹੋਣਿਆ ਨਿਸਦਿਨ ਅੰਗ ਲਗਾਏ ਨਿਸ਼ਾਰਾ ਬਾਜ ਗੁਰੂ ਡੂਬਾ ਜਗ ਸਾਰਾ ਬਾਜ ਗੁਰੂ ਡੂਬਾ ਜਗ ਸਾਰਾ ਜਗ ਡੁੱਬ ਗਿਆ ਸਾਰਾ ਜੀ ਬਾਜੋਂ ਗੁਰ ਤੋਂ ਡੁੱਬ ਗਿਆ ਸਾਰਾ ਜੀ ਬਾਜੋਂ ਗੁਰ ਤੋਂ ਬਾਜੋਂ ਗੁਰ ਤੋਂ ਜਗ ਡੁੱਬ ਗਿਆ ਸਾਰਾ ਬਾਜੋਂ ਗੁਰ ਤੋਂ ਡੁੱਬ ਗਿਆ ਸਾਰਾ ਜੀ ਬਾਜੋਂ ਗੁਰ ਤੋਂ ਜਗ ਬਾਜੋਂ ਗੁਰ ਤੋਂ ਬਾਜੋਂ ਗੁਰ ਤੋਂ ਬਾਜੋਂ ਗੁਰ ਤੋਂ ਬਾਜੋਂ ਗੁਰ ਤੋਂ ਡੁੱਬ ਗਿਆ ਸਾਰਾ ਜੀ ਬਾਜੋਂ ਗੁਰ ਤੋਂ ਜਗ ਡੁੱਬ ਗਿਆ
ਸਰਬੱਤ ਸੰਗਤਾਂ ਰਸਨਾ ਪਵਿੱਤਰ ਕਰੋ ਗੁਰਮਤਿ ਦੀ ਵਿਚਾਰ, ਗੁਰਮਤਿ ਦਾ ਨਿਯਮ ਜੋ ਸਤਿਗੁਰਾਂ ਦੀ ਆਗਿਆ ਹੈ, ਉਸ ਆਗਿਆ ਦਾ ਪਾਲਣ ਕਰਦੇ ਹੋਏ ਫਤਿਹ ਦੀ ਆਵਾਜ਼ ਦਿਓ, ਫਤਿਹ ਦੀ ਆਵਾਜ਼ ਕਬੂਲੋ। ਫਤਿਹ ਦੀ ਆਵਾਜ਼ ਵਿਚ ਸਹਿਮਤੀ ਪ੍ਰਗਟਾਉਂਦਿਆਂ ਇਸ ਆਵਾਜ਼ ਦਾ ਮੇਲ ਕਰੀਏ ਜੋ ਸਤਿਗੁਰਾਂ ਨੇ ਬਖਸ਼ੀ ਹੈ। ਉਚਾਰਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਧਰ ਜਿਹੜੇ ਪ੍ਰੇਮੀ ਭਾਈ ਸੇਵਾ ਦੇ ਵਿਚ, ਉਹਨਾਂ ਨੂੰ ਬੇਨਤੀ ਕਰੋ ਕਿ ਦੋ ਕੰਮ ਮੁਸ਼ਕਲ ਹੈ ਚੱਲਣੇ ਨੇ। ਆਪਾਂ ਤਾਂ ਬੱਚਿਆਂ ਦੇ ਰੌਲੇ ਦੀ ਗੱਲ ਕਰਦੇ ਸੀ, ਅੱਜ ਸਿਆਣਿਆਂ ਦਾ ਰੌਲਾ ਹੈ। ਸਿਆਣੇ ਨੂੰ ਕਹਿਣਾ ਵੀ ਔਖਾ ਹੁੰਦਾ ਵੀ ਤੂੰ ਰੌਲਾ ਨਾ ਪਾ, ਖੁਦ ਹੀ ਨਹੀਂ ਪਾਉਣਾ ਚਾਹੀਦਾ। ਵੈਸੇ ਲੰਗਰ ਉਨਾ ਚਿਰ ਬੰਦ ਹੀ ਰੱਖਣਾ ਚਾਹੀਦਾ ਜਿੰਨਾ ਚਿਰ ਇਧਰ ਦਾ ਲੰਗਰ ਚੱਲਦਾ ਹੋਵੇ। ਗੁਰੂ ਨਾਨਕ ਦੇ ਘਰ ਵਿਚ ਦੋ ਲੰਗਰ ਨੇ, ਇਕ ਰੂਹਾਨੀਅਤ ਦਾ ਲੰਗਰ ਹੈ, ਇਕ ਜਿਸਮਾਨੀ ਲੰਗਰ ਹੈ। ਤੁਸੀਂ ਇਹ ਨੋਟ ਕਰ ਲੈਣਾ ਕਿ ਜਿਸਮਾਨੀ ਲੰਗਰ ਵਿਚ ਰੌਲਾ ਹੋਏਗਾ, ਰੂਹਾਨੀਅਤ ਲੰਗਰ ਵਿਚ ਸ਼ਾਂਤੀ ਹੋਏਗੀ। ਜਿਸੇ ਜਿਸਮਾਨੀ ਲੰਗਰ ਦੀ ਗੱਲ ਹੈ, ਉਥੇ ਕੁਛ ਖੜਖੜਾਹਟ ਹੇਠਾਂ ਹੁੰਦਾ ਹੀ ਹੁੰਦਾ ਹੈ। ਹੈ ਦੋਨੇ ਲੰਗਰ ਗੁਰੂ ਕੇ, ਦੋਨਾਂ ਦੀ ਆਪਣੀ ਆਪਣੀ ਮਰਿਆਦਾ ਹੈ। ਇੱਥੇ ਸ਼ਬਦ ਅਖੁੱਟ ਬਾਬਾ ਨਾਨਕ, ਇੱਥੇ ਸ਼ਬਦ ਦਾ ਲੰਗਰ ਹੈ, ਉੱਥੇ ਅੰਨ ਦਾ ਲੰਗਰ ਹੈ। ਦੇਖਣਾ ਇਹ ਹੁੰਦਾ ਕਿ ਜਿਸਮਾਨੀ ਲੰਗਰ ਤੇ ਸਾਨੂੰ ਮਿਲਦਾ ਹੀ ਹੈ, ਜਿੱਥੇ ਵੀ ਹੈ ਉੱਥੇ ਮਿਲੇਗਾ। ਪਤਾਲਾਂ ਆਕਾਸ਼ਾਂ ਵੀ ਚਲਾ ਜਾਏ, ਪ੍ਰਭਤ ਨਾਲ ਜਾਏਗੀ, ਮਿਲੇਗਾ। ਦੇਣ ਵਾਲਾ ਜਿਹੜਾ ਹੈ, ਰੋਜੀ ਦੇਣ ਵਾਲਾ, ਕੱਟ ਕੱਟ ਕੇ ਅੰਤਰ ਕੀ ਜਾਣਤ ਹੈ, ਉਹ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਰਿਜਕ, ਉਹਨਾਂ ਦਾ ਵੀ ਰਿਜਕ ਜਿਹੜਾ ਆਗੇ ਕਰਤ ਰਿਹਾ ਦੇਂਦਾ। ਇਸ ਕਰਕੇ ਘਰਾਂ ਦੇ ਵਿਚ ਵੀ ਸਾਨੂੰ ਉਹੀ ਦੇ ਰਿਹਾ, ਇੱਥੇ ਵੀ ਉਹੀ ਦੇ ਰਿਹਾ। ਜੇ ਇਕੱਲੇ ਇਸ ਲੰਗਰ ਦੇ ਹੀ ਆਪਾਂ ਦੁਆਲੇ ਹੋਏ ਰਹੇ, ਫਿਰ ਕੋਈ ਗੱਲ ਬਣਨੀ ਨਹੀਂ। ਇਹ ਤੇ ਮਿਲਦਾ ਹੀ ਮਿਲਦਾ ਹਰ ਥਾਂ ਤੇ। ਜੇ ਨਹੀਂ ਮਿਲਦਾ ਤਾਂ ਆਹ ਨਹੀਂ ਮਿਲਦਾ ਜਿਹੜਾ ਸ਼ਬਦ ਅਖੁੱਟ ਹੈ। ਸ਼ਬਦ ਅਖੁੱਟ ਬਾਬਾ ਨਾਨਕ ਕਾਹੇ ਖਰਚ ਧਨ ਮਾਲ। ਇਸ ਕਰਕੇ ਇੱਕ ਪ੍ਰੋਫੈਸਰ ਸਾਹਿਬ, ਬੜੇ ਗੁਰਮੁਖ ਸੋਜੀ ਵਾਲੇ, ਨਾਮ ਅਭਿਆਸੀ, ਚੰਗੇ ਸੁਧਰੇ ਹੋਏ ਵੈਦ ਵੀ ਹਨ, ਅੱਜ ਕੱਲ ਕੈਲੀਫੋਰਨੀਆ ਰਹਿੰਦੇ ਨੇ ਉਹ, ਅਮਰੀਕਾ ਚ। ਇੱਕ ਵਾਰ ਉਹਨਾਂ ਦੇ ਨਗਰ ਵਾਲਿਆਂ ਨੇ ਉਹਨਾਂ ਦੇ ਕੋਲੋਂ ਕੁਛ ਰਾਏ ਲਈ। ਕਹਿੰਦੇ ਪ੍ਰੋਫੈਸਰ ਸਾਹਿਬ ਸਾਨੂੰ ਇੱਕ ਰਾਏ ਦੇ ਦਿਓ। ਕਹਿੰਦੇ ਭਾਈ ਮੇਰੀ ਰਾਏ ਤੁਹਾਡੇ ਫਿੱਟ ਆਉਣ ਵਾਲੀ ਨਹੀਂ, ਇਸ ਲਈ ਕਿਸੇ ਹੋਰ ਦੀ ਲੈ ਲਓ। ਕਹਿੰਦੇ ਜੀ ਨਹੀਂ। ਕਹਿੰਦੇ ਦੱਸੋ, ਇਤਿਹਾਸਕ ਸਥਾਨ ਸੀ। ਕਹਿੰਦੇ ਅਸੀਂ ਲੰਗਰ ਬਣਾਉਣਾ ਹੈ, ਲੰਗਰ ਹਾਲ ਬਣਾਉਣਾ ਹੈ, ਲੰਗਰ ਵੀ ਉਹਦੀ ਵਿਉਂਤ ਦੱਸਿਓ ਕਿੱਥੇ ਕੁ ਬਣਾ ਦੇ। ਕਹਿੰਦਾ ਚਾਹੇ ਮੈਨੂੰ ਉੱਥੇ ਲੈ ਜਾਓ, ਚਾਹੇ ਇੱਥੇ ਸੁਣ ਲਓ, ਵੀ ਜੇ ਤੁਹਾਡੇ ਫਿੱਟ ਹੈ ਤਾਂ ਫਿਰ ਮੈਂ ਰਾਇ ਤੁਹਾਨੂੰ ਇੱਥੇ ਦੇ ਦਾਂ। ਕਹਿੰਦੇ ਦੱਸੋ। ਕਹਿੰਦੇ ਲੰਗਰ ਉੱਥੇ ਇੱਕ ਬਣਾਏ ਜਿੱਥੇ ਗੁਰਦੁਆਰੇ ਚੀਂਗ ਝੰਗਿਆੜੇ ਦੀ ਆਵਾਜ਼ ਨਾ ਪਵੇ, ਕਥਾ ਕੀਰਤਨ ਕਰਦੇ ਹਾਂ, ਬਸ ਉੱਥੇ ਇੱਕ ਕਰ ਲਿਓ, ਇੰਨਾ ਕੁ ਦੂਰ ਕਰ ਲਿਓ। ਦੇਖੋ ਨੁਕਤੇ ਦੀ ਗੱਲ ਹੈ ਨਾ। ਸੋ ਇਸ ਕਰਕੇ ਸਾਧ ਸਿੰਘ ਜੀ, ਆਓ ਪਰਮਾਰਥ ਵਿਚਾਰਾਂ ਸੁਣਨ ਵਾਸਤੇ, ਕਰਨ ਵਾਸਤੇ ਇਕੱਤਰ ਹੋਏ ਹਾਂ। ਪਿੰਡਾਂ ਦੇ ਵਿਚ ਅਜੇ ਫਿਰ ਵੀ ਬਹੁਤ ਸੁਖਸਾਂਦ ਹੈ ਇਹ। ਕੀਰਤਨ ਕਰਨ ਵਾਲਿਆਂ ਦਾ ਨਿੱਤ ਦਾ ਹੀ ਤਜਰਬਾ ਹੈ, ਮੈਂ ਸ਼ਹਿਰਾਂ ਚ ਵੀ ਜਾਣਾ, ਪਿੰਡਾਂ ਚ ਵੀ ਜਾਣਾ, ਬਲਕਿ ਬਹੁਤਾ ਪਿੰਡਾਂ ਚ ਜਾਣਾ, ਸ਼ਹਿਰਾਂ ਚ ਘੱਟ ਜਾਣਾ। ਵੱਡੇ ਵੱਡੇ ਸ਼ਹਿਰਾਂ ਦੇ ਵਿਚ ਇਹ ਰਿਵਾਜ ਦੇਖਿਆ ਗਿਆ ਹੈ ਕਿ ਇਕੱਠ ਉਦੋਂ ਹੋਣਾ ਜਦੋਂ ਲੰਗਰ ਤਿਆਰ ਹੋਣ ਦੀ ਗੱਲ ਹੋਵੇ, ਉਦੋਂ ਨੀ ਇਕੱਠ ਹੋਣਾ ਜਦੋਂ ਦੀਵਾਨ ਲੱਗੇ। ਕਹਿੰਦੇ ਲੰਗਰ ਤਿਆਰ ਕਿੰਨੇ ਕੁ ਵਜੇ ਹੋਊਗਾ? ਇੰਨੇ ਕੁ ਵਜੇ ਹੋਊਗਾ, ਕਹਿੰਦੇ ਫਿਰ ਉਦੋਂ ਚੱਲਦੇ। ਹੁਣ ਤੁਸੀਂ ਦੱਸੋ, ਜਿਹੜਾ ਪਹਿਲੀ ਰੋਟੀ ਦੀ ਇੱਛਾ ਰੱਖ ਕੇ ਆਇਆ ਉਹ ਇੱਥੇ ਕੀ ਸੁਣੂਗਾ? ਤੁਹਾਨੂੰ ਕੀ ਸੁਣਾਓਗੇ ਤੁਸੀਂ ਉਹਨੂੰ? ਉਹ ਤਾਂ ਭੁੱਖੇ ਦੀ ਗੱਲ ਹੈ। ਕਹਿੰਦਾ ਇੱਕ ਵਾਰ ਇੱਕ ਖਾਏ ਹੁੰਦੇ ਨੇ, ਕਹਿੰਦਾ ਦੋ ਰੋਟੀਆਂ ਹੁੰਦੀਆਂ ਨੇ। ਇਹ ਨੀ ਕਿਹਾ ਵੀ ਇੱਕ ਵਾਰ ਇੱਕ ਦੋ ਹੁੰਦੇ ਨੇ, ਕਹਿੰਦਾ ਦੋ ਰੋਟੀਆਂ। ਭੁੱਖੇ ਤੇ ਜੋੜ ਕਰਾ ਲਿਆ ਨਾ ਵੀ ਇੱਕ ਵਾਰ ਇੱਕ ਖਾਏ ਹੁੰਦੇ ਨੇ। ਇਸ ਤਰ੍ਹਾਂ ਦੀ ਜਿਹੜੀ ਵਿਰਤੀ ਹੈ ਉਹਦੇ ਵਿੱਚ ਰੂਹਾਨੀਅਤ ਦੀ ਗੱਲ ਜਿਹੜੀ ਹੈ ਸਾਧ ਸੰਗਤ ਸਮਝਣੀ ਔਖੀ ਇਸੇ ਲਈ ਹੋ ਗਈ, ਜੇ ਸ਼ੁਰੂ ਤੋਂ ਪਹਿਲਾਂ ਬੇਸ ਬਣਿਆ ਵਾ ਹੋਵੇ ਨਾ, ਮੁੱਢ ਠੀਕ ਵਧਿਆ ਵਾ ਹੋਵੇ, ਤੇ ਫਿਰ ਅਗਲੀ ਗੱਲ ਜਿਹੜੀ ਹੈ ਸਮਝ ਆਉਂਦੀ ਚਲੀ ਜਾਂਦੀ। ਪੜ੍ਹਾਈ ਦੇ ਵਿੱਚ ਜਿਹੜੇ ਬੱਚਿਆਂ ਦਾ ਮੁੱਢ ਨਹੀਂ ਨਾ ਠੀਕ ਵਧਿਆ, ਬੇਸ ਨਹੀਂ ਜਿਨ੍ਹਾਂ ਦਾ ਬਣਿਆ ਪੜ੍ਹਾਈ ਦਾ, ਉਹ ਅੱਗੇ ਚੱਲ ਕੇ ਫੇਲ ਹੋਈ ਜਾਂਦੇ ਨੇ, ਪੜ੍ਹਾਈ ਚ ਕਾਮਯਾਬ ਨਹੀਂ ਹੁੰਦੇ। ਇਸੇ ਤਰ੍ਹਾਂ ਰੂਹਾਨੀਅਤ ਦੀ ਪੜ੍ਹਾਈ ਹੈ। ਤੇ ਆਓ ਗੁਰੂ ਕਿਰਪਾ ਕਰੇ ਸਾਡੇ ਇਹ ਪਰਮਾਰਥੀ ਗੱਲਾਂ ਸਮਝ ਆਉਣ ਲੱਗ ਜਾਣ। ਇੱਕ ਗੱਲ ਤਾਂ ਦੇਖੋ ਭਾਈ, ਨਿਰਸੰਦੇਹ ਹੈ ਜਿਹਦੇ ਚ ਸੰਸ਼ੇ ਕੋਈ ਨਹੀਂ, ਇਸਲਾਮ ਪੜ੍ਹ ਲਓ, ਹਿੰਦੂ ਧਰਮ ਦੀ ਫਿਲਾਸਫੀ ਪੜ੍ਹ ਲਓ, ਤੇ ਈਸਾਈ ਧਰਮ ਨੂੰ ਪੜ੍ਹ ਲਓ, ਸਿੱਖ ਧਰਮ ਨੂੰ ਪੜ੍ਹ ਲਓ, ਸਾਰੇ ਜਿਹੜੇ ਚੰਗੇ ਚੰਗੇ ਧਰਮ ਜਿਹੜੇ ਸੰਸਾਰ ਪੱਧਰ ਦੇ ਨੇ, ਇੱਕ ਗੱਲ ਤੇ ਸਪਸ਼ਟ ਹੈ, ਉਹ ਬਾਰ ਬਾਰ ਕਹਿਣਗੇ ਵੀ ਮਨੁੱਖਾ ਸਰੀਰ ਤੈਨੂੰ ਬਾਰ ਬਾਰ ਮਿਲਣਾ ਨਹੀਂ, ਕੁਛ ਕਰ ਲੈ, ਕੁਛ ਕਰਨ ਲਈ ਮਿਲਿਆ, ਢੰਗ ਆਪਣੇ ਆਪਣੇ। ਇਹ ਗੁਰੂ ਸਾਹਿਬ ਵੀ ਇਹ ਕਹਿੰਦੇ ਨੇ, ਮਾਨਸ ਦੇਹ ਬਹੁਰ ਨਹਿ ਪਾਵੈ, ਮਨੁੱਖਾ ਸਰੀਰ ਮਿਲਿਆ, ਬੇਫਿਕਰ ਹੋ ਕੇ ਖੋਈ ਜਾ ਰਹੇ ਹਾਂ, ਦਿਨ ਰਾਤ ਕਰਕੇ ਖੋਈ ਜਾ ਰਹੇ ਹਾਂ, ਗੱਲਾਂ ਬਾਤਾਂ ਜੀ ਖਾਂਦਿਆਂ ਪੀਂਦਿਆਂ ਖੋਈ ਜਾ ਰਹੇ ਹਾਂ, ਕਦੇ ਫਿਕਰ ਨਹੀਂ ਕੀਤਾ, ਬੇਫਿਕਰ ਹੋਏ ਆ। ਰੈਣ ਗਵਾਈ ਸੋਏ ਕੈ, ਜਿਵੇਂ ਗਵਾ ਰਹੇ ਉਹਦਾ ਹਿਸਾਬ ਵੀ ਦਿੱਤਾ ਮਹਾਰਾਜ ਨੇ ਵੀ ਤੂੰ ਥੋੜੀ ਜਿਹੀ ਝਾਤ ਮਾਰ, ਜਿਵੇਂ ਮੈਂ ਕਹਿ ਰਿਹਾ ਤੂੰ ਇਸ ਤਰ੍ਹਾਂ ਖੋ ਰਿਹਾ। ਸਾਨੂੰ ਖੋਂਦਿਆਂ ਨੂੰ ਵੇਖ ਕੇ ਕਿਹਾ ਮਹਾਰਾਜ ਨੇ ਕਿ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਉਹ ਮੂਰਖਾ ਹੀਰੇ ਵਰਗਾ ਹੈ ਜਨਮ, ਜਾਂਦਾ ਕਿਵੇਂ? ਕੌਡੀ ਬਦਲੇ, ਮਾਇਆ ਕੌਡੀ ਇਹਦੇ ਬਦਲੇ ਜਾ ਰਿਹਾ। ਇਸ ਕਰਕੇ ਇਹ ਤਾਂ ਸਾਰਿਆਂ ਧਰਮਾਂ ਨੇ ਸਾਨੂੰ ਇਹ ਗੱਲ, ਪਰ ਸਿੱਖ ਧਰਮ ਵਿੱਚ ਜਿਸ ਦੇ ਬਾਨੀ ਗੁਰੂ ਨਾਨਕ ਨੇ, ਇਸ ਧਰਮ ਦੇ ਵਿੱਚ ਕੁਝ ਗੱਲਾਂ ਸੌਖੀਆਂ ਨੇ ਬਾਕੀ ਧਰਮਾਂ ਦੇ ਮੁਕਾਬਲੇ ਨਾਲ। ਵਾਹਿਗੁਰੂ ਦੀ ਪ੍ਰਾਪਤੀ ਸਾਰੇ ਧਰਮ ਕਰਾਉਂਦੇ ਨੇ, ਆਪੋ ਆਪਣੇ ਥਾਂ ਤੇ ਸਾਰੇ ਧਰਮ ਚੰਗੇ ਨੇ, ਪਰ ਗੁਰੂ ਨਾਨਕ ਦੇ ਇਸ ਨਵੇਂ ਧਰਮ ਦੀ ਗੱਲ ਜਿਹੜੀ ਹੈ, ਇਹ ਅਜੇ ਸੰਸਾਰ ਦਾ ਹੋਰ ਕੋਈ ਧਰਮ ਇਹਦਾ ਮੁਕਾਬਲਾ ਨਹੀਂ ਕਰ ਸਕੂਗਾ। ਸੌਖੇ ਤਰੀਕੇ ਕੁਝ ਧਰਮ ਤਾਂ ਇਹੋ ਜਿਹੇ ਜਿਨ੍ਹਾਂ ਨੂੰ ਗ੍ਰਿਸਤੀ ਧਾਰਨ ਹੀ ਨਹੀਂ ਕਰ ਸਕਦਾ, ਪਹਿਲਾਂ ਗ੍ਰਿਸਤ ਛੱਡੋ ਫਿਰ ਉਹ ਧਰਮ ਧਾਰਨ ਹੋਊ। ਕੁਝ ਧਰਮ ਉਹ ਨੇ ਜਿਹਦੇ ਵਿੱਚ ਔਰਤ ਜਾਤੀ ਦੇ ਨਾਲ ਬੜੀ ਬੇਇਨਸਾਫੀ ਹੈ, ਕੁਝ ਧਰਮ ਐਸੇ ਨੇ ਜਿਹਦੇ ਚ ਬੜੀ ਪ੍ਰਭੂ ਪ੍ਰਾਪਤੀ ਦੀ ਉਹਨਾਂ ਨੇ ਕਰੜੀਆਂ ਇਹ ਸ਼ਰਤਾਂ ਰੱਖੀਆਂ ਨੇ, ਪ੍ਰਾਣਾ ਜਾਂ ਵਾਦ ਕਰਨਾ ਬਹੁਤ ਔਖਾ ਹੈ। ਗੁਰੂ ਨਾਨਕ ਦਾ ਧਰਮ ਐਸਾ ਹੈ ਜਿਹਨੂੰ ਗ੍ਰਿਸਤੀ ਵੀ, ਤਿਆਗੀ ਵੀ, ਵਿਰਾਗੀ ਵੀ ਸਾਰੇ ਕਰ ਸਕਣ, ਬੀਬੀਆਂ ਵੀ, ਬੱਚੇ ਵੀ, ਕੋਈ ਕਰੇ, ਨੌਕਰੀ ਕਰਨ ਵਾਲਾ ਵੀ ਕਰ ਸਕਦਾ, ਕੋਈ ਬਹਾਨਾ ਨਹੀਂ। ਬਾਬੇ ਨੇ ਨੌਕਰੀ ਕਰਕੇ ਵਿਖਾ ਦਿੱਤਾ ਵੀ ਆਹ ਦੇਖੋ ਇਹਦੇ ਚ ਵੀ ਹੋ ਜਾਂਦਾ, ਹਲ ਵਾਹੁਣ ਵਾਲਾ ਵੀ ਕਰ ਸਕਦਾ, ਬਾਬੇ ਨੇ ਹਲ ਵਾਹ ਕੇ ਵਿਖਾਇਆ ਕਿ ਆਹ ਦੇਖੋ ਮੈਂ ਹਲ ਵੀ ਪਾਇਆ। ਇਸ ਕਰਕੇ ਸੰਸਾਰ ਨੂੰ ਹਰ ਥਾਂ ਤੇ ਜਿੱਥੇ ਕੋਈ ਖੜਾ ਉਹਦੀ ਪ੍ਰਾਰਬਧ ਨੇ ਖੜਾਇਆ ਉੱਥੇ ਹੀ ਕਰ ਸਕਦਾ ਉਹ। ਚਲੋ ਹੋਰ ਛੱਡੋ, ਆ ਮੋਟੀ ਗੱਲ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਆਹ ਸਪੀਕਰ ਵਾਲਾ ਬੈਠਾ ਇਧਰਲੇ ਪਾਸੇ, ਇਹ ਨਾਲੇ ਆਪਣੀ ਕਿਰਤ ਕਰਦਾ, ਤੁਹਾਡੇ ਸਾਹਮਣੇ ਸਪੀਕਰ ਵੱਜਦਾ ਇਹਦਾ, ਤੁਸੀਂ ਇਹਦੇ ਪੈਸੇ ਦਿਓਗੇ? ਕਿਉਂਕਿ ਇਹਦੀ ਕਿਰਤ ਹੈ, ਕਿਵੇਂ ਨਹੀਂ ਦਿਓਗੇ? ਹੋਰ ਨੂੰ ਵੀ ਦੇਣੇ, ਇਹਨੂੰ ਦੇ ਰਹੇ ਹੋ, ਗੁਰਸਿੱਖ ਹੈ ਕਿ ਡੁੱਲੂ ਸਤੂਆਂ ਚ ਜਾਊ, ਜੇ ਵਾਧਾ ਘਾਟਾ ਵੀ ਹੋਵੇ ਤਾਂ ਵੀ ਆਪਣੇ ਚ ਹੈ। ਹੁਣ ਇਹ ਮੈਂ ਨਾਲ ਦੇ ਨੂੰ ਪੁੱਛਿਆ, ਮੈਂ ਕਿਹਾ ਭਾਈ ਇਹ ਸੁਖਣੀ ਸਾਹਿਬ ਪੜ੍ਹ ਰਿਹਾ ਹੈ, ਇਹ ਵੇਲੇ ਕੀ ਗੱਲ ਹੈ? ਉਹ ਕਹਿੰਦੇ ਜੀ ਛੇ ਪਾਠ ਸੁਖਣੀ ਸਾਹਿਬ ਦੇ ਕਰਦਾ, ਮੈਨੂੰ ਦਿਖਾਓ ਕਿਹੜਾ ਸਪੀਕਰ ਵਾਲਾ ਜਿਹੜੇ ਛੇ ਪਾਠ ਕਰਦਾ ਹੋਵੇ। ਭਾਈ ਜੀ ਨਹੀਂ ਕਰਦੇ, ਇਹ ਨਾਲੇ ਸਪੀਕਰ ਵਜਾ ਰਹੇ ਨਾਲੇ ਪਾਠ ਕਰ ਲਏ ਸੁਖਣੀ ਸਾਹਿਬ ਦੇ, ਜਿਹੜੇ ਰਹਿੰਦੇ ਸੀ ਇੱਕ ਦੋ ਪਾਠ ਤਿਆਗ ਕੇ ਕਰ ਲਏ, ਤੁਹਾਨੂੰ ਪਤਾ ਵੀ ਨਹੀਂ ਲੱਗਿਆ ਉਹਲੇ ਜਿਹੇ ਚ ਬੈਠਾ ਇਹਦੇ ਪਾਸੇ। ਜਿਹਨੇ ਕਰਨਾ ਉਹ ਤਾਂ ਐਂ ਹੀ ਕਰਦਾ, ਜਿਹਨੇ ਚੋਰੀ ਕਰਨੀ ਆ ਉਹ ਤਾਂ ਦੇਖਦੇ ਦੇਖਦੇ ਹੀ ਮਾਲ ਲੁੱਟ ਕੇ ਲੈ ਜਾਂਦਾ, ਜਿਹੜਾ ਸਲਾਹ ਕਰਦੇ ਰਿਹਾ ਜੀ ਕੁਛ ਨੀ ਬੱਲੇ ਪੈਂਦਾ। ਕਬੀਰ ਕਹਿੰਦਾ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ ਤਾਂ ਲੁੱਟ ਹੀ ਹੈ, ਰਾਮ ਨਾਮ ਹੈ ਲੁੱਟ ਲੁੱਟੋ, ਕਬੀਰ ਨੂੰ ਕਹਿਤਾ ਸੀ ਕਾਂਸੀ ਚ ਭਾਈ ਲੁੱਟ। ਜਿਵੇਂ 57 ਦੇ ਵਿੱਚ ਗਦਰ ਪਿਆ ਨਾ, ਬਾਬਿਆਂ ਨੂੰ ਕਹਿਤਾ ਸੀ ਤੇ ਕਹਿਣ ਲੱਗੇ ਕਬੀਰ ਸਾਹਿਬ, ਕਹਿੰਦੇ ਆਓ ਕਾਂਸੀ ਚ ਲੁੱਟ ਪੈ ਗਈ, ਚੱਕ ਦੂ ਗਰੀਬੀਆਂ, ਆਓ ਕਹਿੰਦੇ ਤੁਸੀਂ ਵੀ ਹੋ ਜਾਓ ਸਾਡੇ ਨਾਲ। ਲਟੇਰੇ ਜਿਹੜੇ ਬੜੇ ਚਲਾਕ ਹੁੰਦੇ ਨੇ, ਕਈ ਵਾਰੀ ਚੰਗਿਆਂ ਬੰਦਿਆਂ ਨੂੰ ਵੀ ਪ੍ਰੇਰਣਾ ਦਿੰਦੇ ਨੇ ਉਹ ਵੀ ਆ ਜਾ ਇਧਰ ਨੂੰ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਪਹਿਲੇ ਹੀ ਲੁੱਟ ਲੁੱਟ ਰਿਹਾ, ਲੁੱਟ ਕਿਤੇ ਅੱਜ ਦੀ ਪੈ ਰਹੀ ਹੈ, ਤਾਂ ਹੀ ਅੱਜ ਦੇਖੀ ਆ ਲੁੱਟ। ਕਹਿੰਦੇ ਜੀ ਪਹਿਲਾਂ ਤਾਂ ਪਈ ਨੀ ਕਦੇ। ਕਬੀਰ ਸਾਹਿਬ ਕਹਿੰਦੇ ਜੀ ਲੁੱਟਣੀ ਹੈ ਤਾਂ ਲੁੱਟ ਉਹ ਲੁੱਟ ਜਿਹੜੀ ਲੁੱਟ ਗਾਹਾਂ ਪ੍ਰਲੋਕ ਚ ਕੰਮ ਆਵੇ, ਇਹ ਤਾਂ ਇਸੇ ਲੋਕ ਚ ਨੀ ਰਹਿਣੀ। ਇਹ ਚੋਰਾਂ ਦਾ ਮਾਲ ਲਾਠੀਆਂ ਦੇ ਗਜ ਇੱਥੇ ਨਿਬੜ ਲੈਂਦਾ, ਇੱਦਾਂ ਧਰਮ ਦੀ ਕਿਰਤ ਚੰਗੀ ਹੈ, ਭੁੱਖੇ ਬੈਠੇ ਰਹਿਣ ਮੇਰੇ ਕਮਾਲਾ ਕਮਾਲੀ, ਇੱਕ ਡੰਗ ਮਿਲ ਜਾਏ ਦੋ ਨਾ ਮਿਲੇ ਇੱਕ ਡੰਗੀ ਕਾਫੀ ਹੈ, ਪਰ ਹਰਾਮ ਦਾ ਧਨ ਨਹੀਂ ਖਾਣਾ। ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਛੇ ਪਛਤਾਓਗੇ, ਪ੍ਰਾਣ ਜਾਏਗੇ ਛੂਟ। ਕੀ ਕਰੇਗਾ ਫਿਰ, ਲੁੱਟ ਰਾਮ ਦੇ ਨਾਮ ਦੀ, ਇਹ ਲੁੱਟ। ਇਹਦੇ ਵਾਸਤੇ ਸਾਨੂੰ ਸਤਿਗੁਰੂ ਸਾਡੇ ਗੁਰੂ ਸਾਹਿਬਾਨ ਇਸਲਾਮ ਦੇ ਪੈਗੰਬਰ, ਹਿੰਦੂ ਧਰਮ ਦੇ ਅਵਤਾਰ, ਤੇ ਉਹ ਸਾਰੇ ਸਾਨੂੰ ਇਸੇ ਪਾਸੇ ਨੂੰ ਪ੍ਰੇਰਦੇ। ਮਨੁੱਖ ਕਿਤੋਂ ਵੀ ਪ੍ਰੇਰਣਾ ਲੈ ਲਵੇ, ਕਿਤੋਂ ਵੀ ਪ੍ਰੇਰਿਤ ਹੋ ਕੇ ਤੁਰ ਪਵੇ, ਬਸ ਪਰਮਾਤਮਾ ਤਾਂ ਇੱਕੋ ਹੀ ਹੈ, ਉਹਨੂੰ ਰਾਮ, ਖੁਦਾ, ਅੱਲਾ, ਵਾਹਿਗੁਰੂ ਜੋ ਮਰਜ਼ੀ ਕਹਿ ਦਿਓ, ਤਾਂ ਸਾਡੀ ਭਾਸ਼ਾ ਦੇ ਅਨੁਸਾਰ ਨਾਮ ਨੂੰ ਕਹੇ ਤਾਂ ਇੱਕੋ ਹੀ। ਉਸੇ ਮਹਾਨ ਸ਼ਕਤੀ ਦਾ ਕੋਈ ਆਵਾਹਨ ਕਰਦਾ ਵੀ ਮੈਨੂੰ ਰਾਮ ਰੂਪ ਹੋ ਕੇ ਮਿਲ ਜਾਵੇ, ਉਹ ਰਾਮ ਰੂਪ ਹੋ ਕੇ ਮਿਲ ਜਾਂਦਾ। ਕੋਈ ਕਹਿੰਦਾ ਕ੍ਰਿਸ਼ਨ ਰੂਪ ਹੋ ਕੇ ਮਿਲ ਜਾਵੇ, ਕ੍ਰਿਸ਼ਨ ਰੂਪ ਹੋ ਕੇ ਮਿਲ ਜਾਂਦਾ। ਉਹ ਇੱਕ ਥਾਂ ਤੇ ਹੀ ਆਉਣਾ ਉਸ ਸ਼ਕਤੀ ਨੇ। ਕੋਈ ਗੁਰੂ ਨਾਨਕ ਰੂਪ ਧਾਰਨ ਨੂੰ ਯਾਦ ਕਰਦਾ, ਗੁਰੂ ਨਾਨਕ ਰੂਪ ਹੋ ਕੇ ਮਿਲ ਜਾਂਦਾ। ਕੋਈ ਉਸੇ ਰੱਬ ਨੂੰ ਕਿਸੇ ਸੰਤ ਦੇ ਰੂਪ ਦੇ ਵਿੱਚ ਰਾਧ ਲੈਂਦਾ ਵੀ ਇਹਦੇ ਚ ਮਿਲ ਜਾਵੇ, ਉਹ ਵੀ ਆਉਂਦਾ ਉਹੀ ਹੈ, ਦਿਸੂਗਾ ਦੂਸਰਾ ਜਿਹੜਾ ਤੁਸੀਂ ਚਾਹੁੰਦੇ, ਉਹ ਨਹੀਂ ਹੁੰਦਾ, ਉਹੀ ਬਣ ਕੇ ਦਿਖਾ ਦੇਣਾ ਉਹਨੇ। ਛੋਟੀ ਜਿਹੀ ਉਮਰ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਬੱਚਿਆਂ ਨਾਲ ਖੇਡਦੇ ਹੁੰਦੇ ਸੀ, ਚੋਜ ਵੀ ਬੜੇ ਆਨੰਦਦਾਇਕ ਸੀ ਮਹਾਰਾਜ ਦੇ। ਜਦੋਂ ਕਿਤੇ ਚੋਜਾਂ ਵੱਲ ਨੂੰ ਖਿਆਲ ਜਾਂਦਾ ਉਹ ਛੱਡਣ ਨੂੰ ਜੀ ਨਹੀਂ ਕਰਦਾ, ਇਸੇ ਚੋਜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਆਪਣਾ ਪ੍ਰਕਰਨ ਦੂਸਰਾ, ਇਹ ਚੋਜਾਂ ਵਾਲਾ ਪ੍ਰਕਰਨ ਨਹੀਂ। ਪਰ ਫਿਰ ਮੈਂ ਥੋੜਾ ਜਿਹਾ ਤਨਖ ਮਾਤਰ ਆਪ ਜੀ ਨੂੰ ਦੱਸਦਾ। ਦੇਵ ਨਦੀ ਦਾ ਪ੍ਰਵਾਹ ਚੱਲਦਾ ਪਟਨੇ ਸ਼ਹਿਰ ਦੇ, ਬੜਾ ਲੰਮਾ ਇਹ ਸ਼ਹਿਰ ਹੈ, ਚੌੜਾ ਘੱਟ ਹੈ, ਲੰਮਾ ਬਹੁਤ ਜ਼ਿਆਦਾ ਹੈ, ਤੁਸੀਂ ਵੀ ਦੇਖਿਆ ਹੋਣਾ ਕਈ ਵਾਰ ਗਏ। ਉੱਥੇ ਇੱਕ ਬ੍ਰਾਹਮਣ ਰਹਿੰਦਾ ਸੀ ਸ਼ਿਵਦਾਤਾ ਉਹਦਾ ਨਾਮ। ਉਹ ਇੱਕ ਦਿਨ ਸੋਚਦਾ ਕਹਿੰਦਾ ਠਾਕੁਰ ਪੂਜਾ ਕਰਦਿਆਂ ਨੂੰ ਬਰੇ ਲੰਘੇ ਮੈਨੂੰ, ਭਗਵਾਨ ਰਾਮ ਦੀ ਉਪਾਸਨਾ ਕਰਦਾ ਸੀ, ਉਹ ਭਗਵਾਨ ਰਾਮ ਦਾ ਉਪਾਸਕ ਸੀ। ਇੱਕ ਦਿਨ ਸੋਚਦਾ ਕਹਿੰਦਾ ਹੇ ਮੇਰੇ ਰਾਮ, ਜੇ ਇਹ ਗੁਰੂ ਤੇਗ ਬਹਾਦਰ ਦਾ ਬੇਟਾ ਜਿਹਦੇ ਨਿੱਤ ਨਵੇਂ ਚੋਜ ਸੰਸਾਰ ਦੇ ਵਿੱਚ, ਇੱਥੇ ਰੋਜ਼ ਗਲੀਆਂ ਗਵਾਂਢ ਦੇ ਵਿੱਚ ਰੋਜ਼ ਮੈਂ ਪਟਨੇ ਸ਼ਹਿਰ ਸੁਣਦਾ ਕਿ ਬੱਚਾ ਚਮਤਕਾਰੀ ਹੈ, ਸ਼ਕਤੀਵਾਨ ਹੈ, ਜੇ ਸੱਚਾ ਹੀ ਸ਼ਕਤੀਵਾਨ ਕੋਈ ਰੱਬੀ ਅਵਤਾਰ ਹੈ ਨਾ, ਤਾਂ ਮੈਂ ਇਹਦੇ ਦਰਸ਼ਨਾਂ ਨੂੰ ਨਹੀਂ ਜਾਣਾ, ਇੱਕ ਮੈਂ ਪਰਖਣਾ ਰੱਖਦਾ, ਮੇਰੀ ਤਸੱਲੀ ਵਾਸਤੇ ਮੈਨੂੰ ਰਾਮ ਦਾ ਰੂਪ ਧਾਰਨ ਕਰਕੇ ਦਰਸ਼ਨ ਦੇਵੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਉਹਨੇ ਇਹ ਸ਼ਰਤ ਰੱਖਦੀ ਸ਼ਿਵਦੱਤ ਨੇ। ਹੁਣ ਜਦੋਂ ਆਪਾਂ ਜਾਈਏ ਪੂਰਬ ਵਾਲੇ ਪਾਸੇ ਨੂੰ ਨਾ, ਉਹ ਐਨ ਗੰਗਾ ਦੇ ਕੰਢੇ ਦੇ ਉੱਤੇ ਇਹਦਾ ਥੋੜਾ ਜਿਹਾ ਛੋਟਾ ਜਿਹਾ ਸਥਾਨ ਬਣਿਆ ਸ਼ਿਵਦੱਤ ਦਾ। ਤੇ ਮਹਾਰਾਜ ਦਾ ਨਿੱਤ ਦਾ ਸੁਭਾਅ ਸੀ ਵੀ ਬੱਚਿਆਂ ਨੂੰ ਨਾਲ ਲੈ ਕੇ ਪੂਰੀ ਬੱਚਿਆਂ ਦੀ ਫੌਜ ਤਿਆਰ ਕਰ ਲਈ ਥੋੜੇ ਜਿਹੇ ਚਿਰ ਚ ਮਹਾਰਾਜ ਨੇ। ਪਟਨੇ ਸ਼ਹਿਰ ਦੇ ਬੱਚੇ ਬੀਬੀਆਂ ਦੇ ਕੁੱਟਦਿਆਂ ਕੁੱਟਦਿਆਂ ਵੀ ਗੋਬਿੰਦ ਰਾਏ ਕੋਲ ਜਾਂਦੇ ਸੀ। ਪੁੱਤ ਮਾਂ ਨੂੰ ਬਹੁਤ ਪਿਆਰਾ ਹੁੰਦਾ, ਫਿਰ ਪੁੱਤ ਨੂੰ ਵੀ ਮਾਂ ਪਿਆਰੀ ਹੁੰਦੀ ਹੈ, ਪਰ ਹੁਣ ਕਰਨ ਕੀ, ਉਹਨਾਂ ਦਾ ਬਾਲ ਸਿਖਾ ਇੰਨਾ ਪਿਆਰਾ, ਬਾਪ ਦੇ ਆਖੇ ਨਹੀਂ ਲੱਗਦੇ, ਉਹਦੇ ਲੱਗਦੇ ਨੇ। ਜਿੱਧਰ ਨੂੰ ਕਹੇ ਤਾਂ ਇੱਧਰ ਨੂੰ ਚੱਲਣਾ, ਉੱਧਰ ਨੂੰ ਚਲੇ ਜਾਂਦੇ ਨੇ ਸਾਰੇ। ਅੱਧਿਆਂ ਨੂੰ ਇੱਕ ਪਾਸੇ ਕਰ ਦਿੰਦਾ, ਅੱਧਿਆਂ ਨੂੰ ਇੱਕ ਪਾਸੇ ਕਰ ਦਿੰਦਾ, ਤੇ ਦੋਨਾਂ ਦਾ ਜੰਗ ਕੀ ਕਰਾਉਂਦਾ, ਪਾਣੀ ਦੇ ਛਿੱਟੇ ਮਾਰ ਕੇ ਸੱਟ ਲੱਗੇ ਨਾ ਜੰਗ ਸਿੱਖ ਜਾਣ। ਇੱਕ ਪਾਸੇ ਤੁਰਕਾਂ ਦੀ ਸੈਨਾ, ਇੱਕ ਪਾਸੇ ਆਪਣੀ ਸੈਨਾ, ਮੁੱਢ ਤੋਂ ਉੱਥੇ ਬੰਨਤਾ ਸੀ ਮਹਾਰਾਜ ਨੇ, ਦਿਖਾਤਾ ਸੀ ਸੰਸਾਰ ਨੂੰ ਕੀ ਕਰਨਾ। ਤੇ ਫਿਰ ਸਤਿਗੁਰੂ ਮਹਾਰਾਜ ਦੇ ਚੋਜ ਐਸੇ ਸਨ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਵਿੰਦਾ। ਤੇ ਉਸ ਵੇਲੇ ਇੱਕ ਬੱਚੇ ਨੇ ਕਹਿ ਦਿੱਤਾ, ਉਹ ਕਿਤੇ ਨਵੀਂ ਉਹਨਾਂ ਨੇ ਬਣਾਈ ਬੇੜੀ, ਬਹੁਤ ਸੋਹਣੀ ਨਵੀਂ ਬੇੜੀ ਬਣਾਈ। ਉਹ ਜਿਹੜਾ ਬੱਚੇ ਦਾ ਬਾਪ ਸੀ ਸ਼ਾਹੂਕਾਰ, ਉਹ ਕਹਿੰਦਾ ਪੁੱਤਰ ਗੁਰੂ ਤੇਗ ਬਹਾਦਰ ਦਾ ਬੇਟਾ ਤੇਰਾ ਬਾਲ ਸਿੱਖ ਹੈ, ਸਾਡੇ ਤਾਂ ਅੱਖ ਹੀ ਨਹੀਂ ਲੱਗਣਾ, ਤੇ ਤੇਰੇ ਨਾਲ ਬਹੁਤ ਨੇੜਤਾ ਹੈ, ਵੀ ਜੇ ਤੂੰ ਬੇੜੀ ਚ ਇੱਕ ਵਾਰੀ ਚਰਨ ਪਵਾ ਦੇਵੇਂ। ਉਹ ਕਹਿੰਦੇ ਜੀ ਗੱਲ ਹੀ ਕੋਈ ਨਹੀਂ ਹੈ, ਬੇੜੀ ਦਾ ਉਦਘਾਟਨ ਕਰਨਾ ਸੀ। ਉਹਨੇ ਕਿਹਾ ਬਾਲ ਸਿੱਖਾ ਸੀ ਜਿਵੇਂ ਸਦਾਮੇ ਦੇ ਮਿੱਤਰ ਸੀ ਭਗਵਾਨ ਕ੍ਰਿਸ਼ਨ, ਉਹਨੇ ਕਿਹਾ ਹੱਥ ਜੋੜ ਕੇ ਜੀ ਸਾਡੇ ਘਰਦਿਆਂ ਨੇ ਬੇੜੀ ਨਵੀਂ ਬਣਾਈ ਹੈ, ਇੱਕ ਵੀ ਇਹਦੇ ਚਰਨ ਪਾ ਦਿਓ। ਮਹਾਰਾਜ ਕਹਿੰਦੇ ਗੱਲ ਕੋਈ ਨਹੀਂ, ਚਲੋ। ਨਿਆਣੇ ਨਿਆਣੇ ਬਹਿ ਗਏ ਬੇੜੀ ਦੇ ਵਿੱਚ। ਹੁਣ ਬੱਚਿਆਂ ਨੂੰ ਚਾਅ ਵੀ ਹੁੰਦਾ, ਪਰ ਬੱਚੇ ਕਈ ਵਾਰੀ ਵੱਧ ਘੱਟ ਵੀ ਕਹਿ ਦਿੰਦੇ ਹੁੰਦੇ ਨੇ, ਇਹ ਵੀ ਤਾਂ ਹੁੰਦਾ ਬੱਚਿਆਂ ਨੂੰ। ਉਹ ਜਿਹੜਾ ਬੱਚਾ ਸੀ ਜਿਹਦੀ ਬੇੜੀ ਸੀ, ਉਹ ਜਦੋਂ ਵਾਰ ਵਾਰ ਉਹਨੇ ਕਿਹਾ ਨਾ ਵੀ ਸਾਡੇ ਕੋਲ ਦੋ ਬੇੜੀਆਂ ਹੋ ਗਈਆਂ, ਇੱਕ ਪਹਿਲਾਂ ਸੀ, ਇੱਕ ਮਤਲਬ ਹੋਰ ਲੈ ਲਈ ਨੰਬਰ, ਉਹ ਸੁਣਾ ਸੁਣਾ ਕੇ ਕਿਵੇਂ ਜਾਵੇ। ਮਹਾਰਾਜ ਨੇ ਸੋਚਿਆ ਵੀ ਇਹ ਮੈਨੂੰ ਸੁਣਾਉਂਦਾ ਵੀ ਤੇਰੇ ਕੋਲ ਬੇੜੀ ਨਹੀਂ ਹੈ, ਸਾਡੇ ਕੋਲ ਦੋ ਨੇ ਬੇੜੀਆਂ, ਵੀ ਇਹ ਜਿਹੜਾ ਵਾਰ ਵਾਰ ਕਹੀ ਜਾਂਦਾ ਨਾਲੇ ਤਾਂ ਬੇੜੀ ਚ ਬਿਠਾ ਲਿਆ ਮੈਨੂੰ, ਨਾਲੇ ਇਹ ਮਿੱਠੀ ਮਿੱਠੀ ਛੇੜਖਾਨੀ ਵੀ ਕਰਦਾ ਵੀ ਸਾਡੇ ਕੋਲ ਦੋ ਹੋ ਗਈਆਂ। ਮਹਾਰਾਜ ਕਹਿੰਦੇ ਕੋਈ ਨਹੀਂ, ਕਹਿੰਦੇ ਪਰਸੋਂ ਨੂੰ ਮੇਰੇ ਕੋਲ ਵੀ ਆਪਣੀ ਬੇੜੀ ਹੋਊਗੀ। ਦੇਖੋ ਬੇੜੀ ਨੂੰ ਕੋਈ ਨਾਪ ਨਹੀਂ ਦਿੱਤਾ, ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ, ਘਰਦਿਆਂ ਨੂੰ ਕੋਈ ਪਤਾ ਨਹੀਂ, ਮਾਤਾ ਗੁਜਰ ਕੌਰ ਨੂੰ ਨਹੀਂ ਪਤਾ, ਕਹਿੰਦੇ ਪਰਸੋਂ ਨੂੰ ਮੇਰੇ ਕੋਲ ਵੀ ਬੇੜੀ ਆ ਜਾਣੀ। ਮਹਾਰਾਜ ਕਹਿੰਦੇ ਇਹ ਗੱਲਾਂ ਬਾਤਾਂ ਹੋਈਆਂ, ਵਾਪਸ ਆ ਗਏ। ਇੱਕ ਇਸੇ ਸ਼ਹਿਰ ਦੇ ਵਿੱਚ ਸ਼ਾਹੂਕਾਰ ਨਹੀਂ ਸੀ, ਕਦੀਮਾਂ ਦੇ ਸਿੱਖ ਵੀ ਸੀ। ਮਾਤਾ ਗੁਜਰ ਕੌਰ ਦੇ ਕੋਲ ਆ ਗਈ ਆਪਣੀ ਨੂੰਹ ਨੂੰ ਲੈ ਕੇ, ਨਾਲ ਪਰਿਵਾਰ ਭੇਟਾ ਲੈ ਕੇ। ਮਹਾਰਾਜ ਉਦੋਂ ਖੇਡ ਰਹੇ ਸੀ ਵਿਹੜੇ ਚ, ਮਾਤਾ ਨੂੰ ਹੱਥ ਜੋੜ ਕੇ ਕਿਹਾ, ਮਾਤਾ ਅਸੀਂ ਕਦੀਮੀ ਸਿੱਖ ਗੁਰੂ ਨਾਨਕ ਦੇ ਘਰ ਚ ਵਿਸ਼ਵਾਸ ਰੱਖਦੇ ਹਾਂ, ਮੇਰੀ ਨੂੰਹ ਦੀ ਗੋਦ ਖਾਲੀ ਹੈ, ਤੂੰ ਆਪਣੇ ਬੇਟੇ ਤੋਂ ਬਚਨ ਕਰਾ ਦੇ ਵੀ ਇਹਦੇ ਪੁੱਤਰ ਹੋ ਜਾਵੇ। ਮਾਤਾ ਗੁਜਰ ਕੌਰ ਕਹਿੰਦੀ ਇਹ ਕਿਹੜਾ ਮੇਰੀ ਆਖੀ ਲੱਗਦੇ ਆ, ਇਹ ਬਚਨ ਕਰਾਉਣਾ ਕਿਤੇ ਐਂ ਸੌਖੀ ਜਿਹੀ ਗੱਲ ਵੀ ਮੈਂ ਬਚਨ ਕਰਾ ਦਾ, ਮੇਰੇ ਨੀ ਬਸ ਹੈ, ਇਹ ਤਾਂ ਇਹਨਾਂ ਦੀ ਮੌਜ ਹੈ। ਕਹਿੰਦੇ ਨਹੀਂ ਮਾਤਾ ਫਿਰ ਵੀ ਤੁਹਾਡਾ ਜ਼ੋਰ ਹੈ। ਕਹਿੰਦੇ ਚਲੋ ਆਵਾਜ਼ ਮਾਰੀ ਬੇਟਾ ਗੋਬਿੰਦ ਰਾਏ, ਮਾਂ ਦੇ ਕੋਲ ਆ ਕੇ ਨੱਠ ਕੇ ਗਲ ਬੱਕਰੀ ਪਾ ਲਈ। ਕਹਿੰਦੇ ਮਾਂ ਮੈਨੂੰ ਬੁਲਾਇਆ? ਕਹਿੰਦੇ ਹਾਂ ਪੁੱਤ, ਬਹਿ ਜਾ ਮੇਰੀ ਗੋਦ ਚ। ਗੋਦ ਚ ਬਿਠਾ ਲਿਆ, ਪਿਆਰ ਕੀਤਾ, ਮੁੱਖ ਚੁੰਮਿਆ। ਕਹਿੰਦੀ ਪੁੱਤਰ ਜੀ ਇਹ ਜਿਹੜੇ ਬੈਠੇ ਆ ਨਾ, ਇਹ ਗੁਰੂ ਨਾਨਕ ਦੇ ਘਰ ਦੇ ਹੀ ਸਿੱਖ ਨੇ, ਮਹਾਰਾਜ ਸੁਣੀਗੇ। ਤੇ ਕਹਿੰਦੇ ਆ ਇਹਨਾਂ ਦੀ ਨੂੰਹ ਹੈ, ਇਹਨਾਂ ਦੀ ਪੁੱਤਰ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਮੈਂ ਕੀ ਕਰਾਂ, ਕਿੰਨਿਆਂ ਦੀ ਪੁੱਤਰ ਨਹੀਂ ਹੈ, ਇਹ ਤਾਂ ਵਾਹਿਗੁਰੂ ਦੀ ਮਰਜ਼ੀ ਹੈ, ਕਿਹਦੇ ਪੁੱਤਰ ਹੋਣਾ ਕਿਹਦੇ ਨਹੀਂ ਹੋਣਾ। ਮਾਤਾ ਕਹਿੰਦੀ ਪੁੱਤਰ ਇਹ ਵਿਸ਼ਵਾਸ ਰੱਖ ਕੇ ਆਏ, ਇਹਨੂੰ ਬਚਨ ਕਰ ਦਿਓ ਤੁਸੀਂ ਪੁੱਤਰ ਹੋਣ ਦਾ। ਕਹਿੰਦੇ ਮਾਤਾ ਬਈ ਜੇ ਤੂੰ ਕਹਿੰਦੀ ਹੈ ਬਚਨ ਤੇ ਮੈਂ ਕਰ ਦੂੰ, ਪੁੱਤਰ ਵੀ ਹੋ ਜੂ ਇਹਨਾਂ ਦੇ, ਪਰ ਇਹਨਾਂ ਨੂੰ ਕੁਛ ਵੀ ਇਹ ਕੀ ਦੇਣਗੇ ਫਿਰ ਗੁਰੂ ਨਾਨਕ ਦੇ ਘਰ ਨੂੰ। ਮਹਾਰਾਜ ਨੇ ਕਿਹਾ ਵੀ ਇਹ ਤਾਂ ਲੋਟ ਆ ਗਈ ਗੱਲ, ਜੇ ਪਰਸੋਂ ਨੂੰ ਕਿਹਾ ਸੀ ਵੀ ਬੇੜੀ ਆ ਜੂ, ਬੇੜੀ ਤਾਂ ਖਬਰ ਆਏਗੀ, ਫਿਰ ਇਹਨਾਂ ਨੂੰ ਕੁਛ ਵੀ ਕੀ ਦੇਣਗੇ। ਉਹ ਸ਼ਾਹੂਕਾਰ ਨੇ ਕਹਿੰਦੀ ਜੋ ਕਹੋ ਉਹੀ, ਜੋ ਮੇਰੇ ਕੋਲ ਹੈ ਮੈਂ ਸਭ ਕੁਛ ਦੇ ਦੂੰ, ਘਰ ਬਾਹਰ ਜੋ ਕਹੋ ਬਸ ਮੇਰੇ ਪੋਤਰਾ ਹੋਣਾ ਚਾਹੀਦਾ। ਜਦੋਂ ਪੱਥਰ ਹੇਠ ਹੱਥ ਆਇਆ ਨਾ, ਗ੍ਰਿਸ਼ਤੀਆਂ ਤੇ ਜੋ ਮਰਜ਼ੀ ਕਹਾ ਲਓ, ਜਦੋਂ ਕਿਤੇ ਪੱਥਰ ਹੇਠ ਤੇ ਹੱਥ ਨਿਕਲ ਜਾਣਾ, ਫਿਰ ਬਚਨ ਕਰਨ ਵਾਲਾ ਵੀ ਭੁੱਲ ਜਾਂਦਾ, ਕਈ ਵਾਰ ਐਂ ਵੀ ਹੋ ਜਾਂਦਾ। ਇਹ ਦੇਖਿਆ ਕਈ ਥਾਂ ਤੇ, ਇੱਕ ਮਹਾਤਮਾ ਦੇ ਕੋਲ ਬਚਨ ਕਰਾਇਆ ਸੀ, ਉਹਨਾਂ ਦੀ ਔਲਾਦ ਨਹੀਂ ਸੀ ਹੁੰਦੀ, ਉਹ ਮੈਂ ਇਹ ਸਾਖੀ ਸੁਣਾ ਬੈਠਾ ਕੁਦਰਤੀ, ਉਹ ਵੀ ਵਿੱਚੇ ਬੈਠਾ, ਮੈਨੂੰ ਹੁਣ ਪਤਾ ਨਹੀਂ ਸੀ ਇਸ ਗੱਲ ਦਾ। ਉਹਨੇ ਬੜਾ ਗੁੱਸਾ ਕੀਤਾ ਕਿ ਉਹ ਸਾਖੀ ਉਹਨਾਂ ਦੇ ਘਰ ਦੀ ਸੀ, ਹੁਣ ਉਹ ਬਜ਼ੁਰਗ ਹੋਇਆ ਵਾ, ਬੁੱਢਾ ਹੋਇਆ ਵਾ ਪੋਤਰਿਆਂ ਵਾਲਾ। ਉਹਦੇ ਘਰੋਂ ਬੀਬੀ ਉਸ ਮਹਾਂਪੁਰਸ਼ਾਂ ਕੋਲ ਜਾ ਕੇ ਕਹਿਣ ਲੱਗੀ, ਪਿੰਡ ਦਾ ਸਰਪੰਚ ਲੈ ਲਿਆ, ਵੀ ਵੀਰ ਤੂੰ ਬੇਨਤੀ ਕਰਦੇ ਸੰਤਾਂ ਦੇ ਬੱਚਿਆਂ ਨਾਲ ਪੁੱਤਰ ਹੋ ਜੀ, ਬਾਬਾ ਪੂਰਨ ਦਾਸ ਜੀ ਦੇ ਉਦਾਸੀ ਸੰਤ ਸੀ। ਤੇ ਸੰਤ ਕਹਿੰਦੇ ਭਾਈ ਸਰਪੰਚ ਸਾਹਿਬ ਕਹਿੰਦੇ ਇਹਨੂੰ ਪੁੱਛੋ ਫਿਰ ਇਹ ਸੇਵਾ ਕੀ ਕਰਨਗੇ। ਉਹ ਕਹਿੰਦੇ ਮਹਾਰਾਜ ਜੋ ਕਹੋਗੇ ਉਹ ਹੀ। ਸੰਤ ਕਹਿੰਦੇ ਭਾਈ ਪੁੱਛੋ ਗੁਰਦੁਆਰੇ ਵਾਲਿਆਂ ਨੂੰ ਵੀ ਕੀ ਚਾਹੀਦਾ, ਫਿਰ ਜਿਹੜੀ ਚੀਜ਼ ਗੁਰੂ ਘਰ ਕੰਮ ਆਵੇ ਉਹ ਮੰਗ ਲੈਣੇ ਇਹਨਾਂ ਦੇ ਕੋਲੋਂ। ਬੱਟੇ ਹੀ ਕਰਨੇ, ਕਹਿੰਦੇ ਗੁਰੂ ਨਾਨਕ ਦਾ ਘਰ ਇਹਨਾਂ ਨੂੰ ਪੁੱਤਰ ਦੇ ਦੂ, ਇਹ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਦੇਣ। ਉਹ ਕਹਿੰਦੇ ਮਹਾਰਾਜ ਐਂ ਕਰੋ, ਉਦੋਂ ਬੜਾ ਚਾਅ ਹੁੰਦਾ ਸੀ ਲਾਊਡ ਸਪੀਕਰ ਦਾ, ਲੋਕਾਂ ਨੂੰ ਬਹੁਤ ਹੀ ਚਾਅ ਹੁੰਦਾ ਸੀ। ਕਹਿੰਦੇ ਮਹਾਰਾਜ ਲਾਊਡ ਸਪੀਕਰ ਨਹੀਂ ਹੈ ਆਪਣੇ, ਉਹ ਮੰਗ ਲਓ। ਕਹਿੰਦੇ ਵੀ ਜੋ ਮਰਜ਼ੀ ਕਹਿ ਦੋ ਉਹੀ ਲਿਆ ਕੇ ਦੇਣਗੇ। ਕਹਿੰਦੇ ਜੀ ਠੀਕ ਹੈ, ਸਪੀਕਰ ਲੈ ਲਓ। ਮਹਾਂਪੁਰਸ਼ ਕਹਿੰਦੇ ਲੈ ਭਾਈ ਰੱਬ ਦਮਨ ਸਿਆਂ, ਇਹਨੂੰ ਬੀਬੀ ਦੀ ਤੂੰ ਆਇਆ ਸਿਫਾਰਸ, ਤੂੰ ਜਾਮਨ ਹੈ ਸਾਡਾ। ਜੇ ਇੱਕ ਸਪੀਕਰ ਦੇਊਗੀ ਇੱਕ ਪੁੱਤ, ਦੋ ਸਪੀਕਰ ਦੋ ਪੁੱਤ, ਕਹਿੰਦੇ ਤਿੰਨ ਸਪੀਕਰ ਤਿੰਨ ਪੁੱਤ, ਭੰਡਾਰਾ ਹੀ ਖੋਲਦਾ। ਕਹਿੰਦੇ ਹੁਣ ਇਹਦੀ ਮਰਜ਼ੀ, ਸਪੀਕਰ ਲਿਆਈ ਜਾਵੇ ਪੁੱਤ ਲਿਆਈ ਚੱਲੇ, ਸੰਤਾਂ ਨੇ ਵਚਨ ਕਰਦਾ। ਹੁਣ ਤੁਸੀਂ ਦੇਖ ਲੋਕ ਸਾਰਾ ਦੀ ਨਿੰਦਾ ਤਾਂ ਕਰੀ ਜਾਂਦੇ ਨੇ, ਪਰ ਬਰਕਤਾਂ ਵਾਲੇ ਸਾਰੇ ਸ਼ੇਰ ਦੇ ਘੁਰਨੇ ਖਾਲੀ ਨਹੀਂ ਹੁੰਦੇ, ਕਿਤੇ ਹੁੰਦਾ ਹੈ ਬੈਠਾ ਇਸ ਦਿਨ ਗੱਲ। ਉਹ ਐਸੀ ਮਹਾਰਾਜ ਦੀ ਕਿਰਪਾ, ਹੀ ਸਾਲ ਬਾਅਦ ਪੁੱਤ ਹੋ ਗਿਆ, ਉਦੋਂ ਦੋ ਸਾਲ ਬਾਅਦ ਗਾਹਾਂ ਵਾਲਾ ਹੋ ਗਿਆ, ਉਦੋਂ ਡੇਢ ਸਾਲ ਬਾਅਦ ਗਾਹਾਂ ਵਾਲਾ ਹੋ ਗਿਆ, ਤਿੰਨ ਪੁੱਤ ਹੋ ਗਏ। ਮੁੜ ਕੇ ਭੰਡਾਰਾ ਕਿਤੇ ਬੰਦ ਹੀ ਨਾ ਕੀਤਾ ਬਾਬਿਆਂ ਨੇ, ਉਹਨੇ ਤਾਂ ਤਿੰਨ ਕਿਹਾ ਸੀ, ਪੰਜ ਹੋ ਗਏ। ਉਹ ਐਸਾ ਪੱਕਾ ਦੇਖਿਆ ਵੀ ਉਹਦੇ ਪੁੱਤ ਗਾਹਾਂ ਪੁੱਤਾਂ ਵਾਲੇ ਹੋ ਗਏ, ਤਾਂ ਸਪੀਕਰ ਹੁਣ ਤੀ ਨਹੀਂ ਦਿੱਤਾ ਉਹਨੇ ਨਿਕੰਮੇ ਨੇ। ਉਹ ਮੈਂ ਉਹਨੂੰ ਕਹਿਤਾ, ਮੈਂ ਕਿਹਾ ਇਹੋ ਜਿਹੇ ਲੋਕ ਹੁੰਦੇ ਨੇ ਵੀ ਭਾਈ ਸਪੀਕਰ ਜਿਹੜਾ, ਕਹਿੰਦੇ ਹੁਣ ਤੀ ਨਹੀਂ ਦਿੱਤਾ। ਮੈਂ ਮੈਨੂੰ ਪਤਾ, ਮੈਂ ਬਚਪਨ ਚ ਸੁਣੀ ਸੀ ਗੱਲ, ਮੇਰੇ ਵੀ ਧੌਲੇ ਆ ਗਏ, ਮੈਂ ਬੜੀ ਪੁਰਾਣੀ ਗੱਲ ਹੈ। ਉਹ ਬਾਅਦ ਚ ਮੈਨੂੰ ਕਹਿੰਦਾ ਬਾਬਾ ਜੀ ਤੁਸੀਂ ਇਹ ਸਾਥੀ ਕਾਹਨੂੰ ਸੁਣਾਤੀ। ਮੈਂ ਕੀ ਗੱਲ, ਕਹਿੰਦੇ ਤਾਂ ਸਾਡੇ ਘਰ ਦੀ ਹੋਈ ਹੈ। ਮੈਂ ਕਿਹਾ ਫਿਰ ਕੀ ਗੱਲ, ਤੂੰ ਮੇਰਾ ਰਿਸ਼ਤੇਦਾਰ ਵੀ ਤੇਰੀ ਲਿਆਜ ਕਰੂੰਗਾ ਮੈਂ, ਹੈਂ। ਫਿਰ ਚੰਗਾ ਹੋਇਆ ਮੈਨੂੰ ਪਤਾ ਲੱਗ ਗਿਆ, ਹੁਣ ਤੇਰੇ ਬੈਠੇ ਤਾਂ ਜ਼ਰੂਰ ਇਹ ਲਿਆ ਕਰੂੰ, ਫਿਰ ਮੈਂ ਲਿਆ ਕੇ ਦੇ ਸਪੀਕਰ। ਵੀ ਐਸਾ ਢੀਠ ਹੈ, ਮੇਰੇ ਕਹੇ ਤੇ ਸਾਥੀਆਂ ਸੁਣਾਏ ਤੇ ਅੱਜ ਤੱਕ ਫੇਰ ਨਹੀਂ ਲੱਗ ਰਹੇ, ਪੰਜ ਸੱਤ ਸਾਲ ਫੇਰ ਲੰਘ ਗਏ। ਹੁਣ ਗੱਲ ਮੁਕਾਓ ਵੀ ਉਹਨੇ ਦੇਖ ਲਿਆ ਵੀ ਸਰੀ ਗਿਆ, ਹੁਣ ਕੀ ਗੱਲ ਹੈ। ਉਹ ਮਹਾਰਾਜ ਕਹਿੰਦੇ ਵੀ ਇਹ ਲੋਕ ਹੁੰਦੇ ਨੇ ਮਾਤਾ ਇਹੋ ਜਿਹੀ, ਇਹ ਜਾਂਦੇ ਨੇ ਮੁੱਕਰ, ਵੀ ਮੈਂ ਤਾਂ ਹੁਣ ਜਾਮਨ ਤੈਨੂੰ ਲਾਊਂਗਾ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਕਹਿੰਦੇ ਵੀ ਇਹ ਲੋਕ ਮੁੱਕਰ ਜਾਂਦੇ ਨੇ ਮਾਤਾ, ਜੇ ਪੁੱਤ ਦੇਣਾ ਤਾਂ ਫਿਰ ਐਵਨੇ ਗੱਲ ਪੁੱਛੇ ਨੂੰ ਕੀ, ਇਹ ਤਾਂ ਹੁਣ ਤਾਂ ਘਰ ਬਾਰ ਵੀ ਲੈ ਲਓ ਸਭ ਕੁਛ, ਇਹ ਬਾਅਦ ਚ ਮੁੱਕਰ ਜਾਣਾ ਇਹਨਾਂ ਨੇ। ਮਾਤਾ ਕਹਿੰਦੀ ਨਹੀਂ ਪੁੱਤਰ, ਮੈਂ ਜਾਮਨ ਹੈ ਜੇ ਮੁੱਕਰ ਨੇ। ਕਹਿੰਦੇ ਮਾਤਾ ਠੀਕ ਆ ਵੀ ਬੁੱਤ ਤਾਂ ਹੋ ਜੂਗਾ, ਪਰ ਮੇਰੀ ਜਾਮਨੀ ਜਿਹੜੀ ਹੈ ਉਹ ਬਹੁਤ ਛੇਤੀ ਦੇਣੀ ਪਊਗੀ। ਇਹਦੇ ਪੁੱਤ ਤਾਂ ਹੋਊਗਾ ਸਾਲ ਨੂੰ, ਪਰ ਮੇਰੀ ਜਾਮਨੀ ਜਿਹੜੀ ਹੈ ਜੋ ਮੈਂ ਚੀਜ਼ ਮੰਗਣੀ, ਮੈਨੂੰ ਤਾਂ ਹੁਣ ਕੱਲ ਨੂੰ ਚਾਹੀਦੀ, ਇੱਕ ਦਿਨ ਤਾਂ ਲੰਘ ਗਿਆ ਉਹਦੇ ਚੋਂ। ਉਹੀ ਗੱਲ ਜਿਹੜੀ ਬੱਚਿਆਂ ਨੂੰ ਕਹਿ ਕੇ ਆਏ ਸੀ ਮਹਾਰਾਜ ਵੀ ਪਰਸੋਂ ਨੂੰ ਮੇਰੇ ਕੋਲ ਵੀ ਹੋਊਗੀ। ਉਹ ਕਹਿੰਦੇ ਪੁੱਤਰ ਦੱਸ, ਕਹਿੰਦੇ ਮੈਨੂੰ ਬੇੜੀ ਚਾਹੀਦੀ, ਸਾਰੇ ਮੇਰੇ ਹਾਣਦਿਆਂ ਕੋਲ ਬੇੜੀਆਂ, ਮੇਰੇ ਕੋਲ ਆਪਣੀ ਬੇੜੀ ਨਹੀਂ ਹੈ। ਉਹ ਸ਼ਾਹੂਕਾਰ ਨੂੰ ਕਹਿੰਦੀ ਮੇਰੇ ਘਰ ਪੰਜ ਨੇ, ਜੇ ਨਵੀਂ ਬਣਾਈ ਹੈ ਕੱਲ ਨੂੰ ਲਿਆ ਕੇ ਦੇਣੀ। ਮਹਾਰਾਜ ਕਹਿੰਦੇ ਜਾ ਫਿਰ, ਪਰਮੇਸ਼ਰ ਕਿਰਪਾ ਕਰੇ ਉਹਨੂੰ ਸਾਧ ਸੰਗਤ ਜੀ ਪੰਜ ਪੁੱਤ ਬਖਸ਼ਤੇ। ਮਹਾਰਾਜ ਨੇ ਪੰਜ, ਉਹ ਸ਼ਾਹੂਕਾਰਨੀ ਦੇ ਪੰਜ ਪੁੱਤਰ ਹੋਏ। ਫਿਰ ਇਹ ਚੋਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੇ। ਤੇ ਹੁਣ ਜਦੋਂ ਆਇਆ ਸਮਾਂ, ਮਹਾਰਾਜ ਕਹਿੰਦੇ ਆਓ ਭਾਈ, ਤੁਹਾਨੂੰ ਕਿਹਾ ਸੀ ਪਰਸੋਂ ਨੂੰ ਮੇਰੀ ਬੇੜੀ ਹੋਊਗੀ, ਹੁਣ ਬੈਠੋ ਮੇਰੀ ਬੇੜੀ ਚ। ਬਟਾ ਤਾਰਤਾ ਸਤਿਗੁਰਾਂ ਨੇ, ਕਹਿੰਦੇ ਰੋਜ਼ ਬਗਾਨੀਆਂ ਬੇੜੀਆਂ ਚ ਘੁੰਮਦੇ ਆ। ਬਚਪਨ ਦੇ ਵਿੱਚ ਐਸੇ ਚੋਜ ਸਨ। ਉਹ ਸ਼ਿਵਦੱਤ ਕਹਿਣ ਲੱਗਾ ਵੀ ਮੈਨੂੰ ਰਾਮ ਰੂਪ ਹੋ ਕੇ ਦਰਸ਼ਨ ਦੇਣ। ਬਰਾਤ ਚ ਬੈਠਾ ਹੈ ਸਤਿਗੁਰੂ, ਖੇਡਦੇ ਖੇਡਦੇ ਬੱਚਿਆਂ ਚ ਬਾ ਉਹਨੇ ਅੱਖ ਝਮਕੀ ਹੈ, ਇੰਨੇ ਚ ਰੂਪ ਬਦਲ ਲਿਆ। ਸਾਹਮਣੇ ਕੀ ਦੇਖਿਆ, ਰਾਮ ਜੀ ਖੜੇ। ਉਹਨੇ ਅੱਖਾਂ ਮਲੀਆਂ, ਕਹਿੰਦੇ ਇਹ ਤਾਂ ਗੁਰੂ ਤੇਗ ਬਹਾਦਰ ਦਾ ਬੇਟਾ ਸੀ। ਜਦ ਦੇਖਿਆ ਰਾਮ ਰੂਪ, ਨੱਠ ਕੇ ਜਾ ਕੇ ਚਰਨ ਫੜ ਲਏ। ਮੇਰਾ ਬਾਲਾ ਪ੍ਰੀਤ, ਮੇਰਾ ਬਾਲਾ ਪ੍ਰੀਤ, ਕਾਂਵਲਾ ਹੀ ਹੋ ਗਿਆ। ਕਬੀਰ ਰਾਮ ਬਯੋਗੀ ਨਹਿ ਜੀਏ, ਜੀਏ ਤਾਂ ਬੌਰਾ ਹੋਏ। ਰਾਮ ਦਾ ਬਯੋਗੀ ਫਿਰ ਐਸਾ ਹੀ ਹੋ ਜਾਂਦਾ, ਗੁਰਬਾਣੀ ਚ ਲਿਖਿਆ।
ਪਿਆਰੇ ਰਾਮ ਦਾ ਬਯੋਗੀ ਨਾ ਜੀ ਜੀਵੇ, ਜੀਵੇ ਤਾਂ ਸੁਮਾਰਾ ਹੋ ਜਵੇ। ਰਾਮ ਦਾ ਦਿਓਗੀ ਨਾ ਜੀ ਜੀਵੇ ਜੀਵੇ ਤਾਂ ਬੜਾ ਹੋ ਜਵੇ
ਸਾਹਿਬ ਕਹਿੰਦੇ ਨੇ ਕਬੀਰ ਬਿਰਹੋਂ ਭਿਅੰਗੀ ਬਿਰਹੋਂ ਭਿਅੰਗਮ ਮਨ ਵਸੈ ਭਿਅੰਗਮ ਨਾਮ ਸੱਪ ਦਾ ਬਿਰਹ ਨਾ ਵਿਛੋੜੇ ਕਹਿੰਦੇ ਵਿਛੋੜੇ ਦਾ ਸੱਪ ਮੇਰੇ ਹਿਰਦੇ ਚ ਬਹਿ ਗਏ ਮੰਤ ਨਾ ਮਨ ਕੋਈ ਕਿਸੇ ਮੰਤਰ ਦੇ ਨਾਲ ਇਹ ਸੱਪ ਕਾਬੂ ਆਉਣ ਵਾਲਾ ਨੀ ਕਿਉਂਕਿ ਵਿਛੋੜੇ ਦਾ ਸੱਪ ਹੈ ਦੂਸਰਾ ਸੱਪ ਮੰਤਰ ਪੜ੍ਹ ਕੇ ਕਾਬੂ ਕਰ ਲੈਂਦੇ ਨੇ ਜਿਹੜੇ ਗਾਰੜੂ ਨੇ ਮੰਤ ਨਾ ਮਨ ਕੋਈ ਹੁਣ ਕੀ ਹੋਏਗਾ ਕਹਿੰਦੇ ਇਹਦੀ ਜ਼ਹਿਰ ਚੜ ਗਈ ਹੈ ਵਿਛੋੜੇ ਦੀ ਜ਼ਹਿਰ ਚੜ ਗਈ ਰਾਮ ਬਿਯੋਗੀ ਨਹਿ ਜੀਐ ਜੀਐ ਤਾਂ ਬੋਰਾ ਹੋਏ ਬਾਬਰਾ ਸੰਸਾਰ ਨੇ ਕਬੀਰ ਨੂੰ ਕਿਹਾ ਲੋਕ ਕਹੇ ਕਬੀਰ ਬੋਰਾ ਨਾ ਸਭ ਨੇ ਕਿਹਾ ਵੀ ਕਬੀਰ ਬੋਰਾ ਹੋ ਗਏ ਗੁਰੂ ਨਾਨਕ ਬਾਬੇ ਨੂੰ ਕਹੇ ਤਾਂ ਸੀ ਚੱਲੈ ਬਾਬਾ ਬੋਰਾ ਹੋ ਗਿਆ ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਬੇਚਾਰਾ ਸੋ ਇਸ ਕਰਕੇ ਸ਼ਿਵ ਦੱਤ ਨੇ ਚਰਨਾਂ ਤੇ ਸੀਸ ਰੱਖਿਆ ਨਮਸਕਾਰ ਕੀਤੀ ਮਹਾਰਾਜ ਉਸ ਦਿਨ ਤੋਂ ਇਹ ਬ੍ਰਾਹਮਣ ਸੀ ਜਿਹੜਾ ਗੁਰੂ ਗੋਬਿੰਦ ਰਾਏ ਦਾ ਪੁਜਾਰੀ ਬਣ ਗਿਆ ਤੇ ਜਿਹੜੇ ਇੱਟਾਂ ਦੇ ਬਟਿਆਂ ਦੇ ਠਾਕਰ ਸਨ ਪੱਥਰਾਂ ਦਾ ਠਾਕਰ ਜੀ ਨੂੰ ਮੰਨਦਾ ਸੀ ਜਿਹੜਾ ਕੁਛ ਉਹਦੀ ਪੂਜਾ ਦੇ ਵਿੱਚ ਸਾਰੀ ਜ਼ਿੰਦਗੀ ਨਾ ਮਿਲਿਆ ਤੇ ਅੱਜ ਪ੍ਰਤੱਖ ਠਾਕਰ ਦੇ ਚਰਨਾਂ ਦੇ ਵਿੱਚ ਸਪਰਸ਼ ਕਰਦੇ ਹੀ ਸਭ ਕੁਝ ਮਿਲ ਗਿਆ ਸੋ ਇਉਂ ਸਾਧ ਸੰਗਤ ਗੁਰ ਜੈਸਾ ਨਾਹੀਂ ਕੋ ਦੇਵ ਗੁਰੂ ਵਰਗਾ ਕੋਈ ਦੇਵਤਾ ਨਹੀਂ ਹੈ ਜਿਸ ਮਸਤਕ ਭਾਗ ਸੋ ਲਾਗਾ ਸੇਵ ਜਿਹਦੇ ਮੱਥੇ ਦੇ ਚੰਗੇ ਭਾਗ ਨੇ ਉਹ ਗੁਰੂ ਦੀ ਸੇਵਾ ਤੇ ਲੱਗਦਾ ਗੁਰੂ ਨਾਨਕ ਦਾ ਅੰਮ੍ਰਿਤ ਬਚਨ ਆਪ ਜੀ ਨੇ ਅਵਸਥਾ ਜਿਹੜੀਆਂ ਦਸ ਵੰਡ ਕੇ ਅਖੀਰ ਜਦੋਂ ਕਿਸੀ ਵਾਹਿਗੁਰੂ ਡੁੱਬਾ ਸੰਸਾਰ ਕੱਲ ਜਿਹੜੀ ਗੱਲ ਸੁਣੀ ਸੀ ਤੇ ਅੱਜ ਆਪਾਂ ਇਸੇ ਗੱਲ ਦਾ ਜਿਹੜਾ ਖੁਲਾਸਾ ਭਾਈ ਗੁਰਦਾਸ ਨੇ ਕੀਤਾ ਕਿਉਂਕਿ ਭਾਈ ਗੁਰਦਾਸ ਨੂੰ ਇਹ ਮਾਣ ਪ੍ਰਾਪਤ ਹੈ ਕਿ ਗੁਰਬਾਣੀ ਕੀ ਕੁੰਜੀ ਬਾਣੀ ਗੁਰਬਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਿਖਾਣੀ, ਭਾਈ ਗੁਰਦਾਸ ਦੀ ਬਾਣੀ ਗੁਰਬਾਣੀ ਦੀ ਕੁੰਜੀ ਹੈ, ਇਹ ਜਿੰਦਰਾ ਰੂਪ ਹੈ। ਕਿਉਂ? ਉਹਦੇ ਚ ਸਿਧਾਂਤ ਖੋਲਿਆ ਹੋਇਆ, ਕੁੰਜੀ ਜਿਹੜੀ ਉਹ ਜਿੰਦੇ ਨੂੰ ਖੋਲਦੀ ਹੈ ਨਾ, ਅਰਥਾਂ ਨੂੰ ਖੋਲਦੀ ਹੈ ਗੁਰਬਾਣੀ ਦੇ, ਇਸ ਕਰਕੇ ਉਹਨੂੰ ਕੁੰਜੀ ਰੂਪ ਕਿਹਾ। ਭਾਈ ਗੁਰਦਾਸ ਦੀ ਬਾਣੀ ਦੂਜੇ ਰੂਪ ਵਿਚ ਇਹ ਸਮਝ ਲਓ ਕਿ ਗੁਰਬਾਣੀ ਦਾ ਟੀਕਾ ਹੈ ਸੰਖੇਪ। ਤੀਸਰਾ ਸਿੱਖਾਂ ਦਾ ਰਹਿਤਨਾਮਾ ਵੀ ਹੈ ਪੁਰਾਤਨ। ਇਹ ਭਾਈ ਗੁਰਦਾਸ ਨੂੰ ਇਹ ਵਰਦੀ ਮਿਲਿਆ ਵੀ ਉਹਨੂੰ ਸਿੱਖੀ ਪੂਰੀ ਮਿਲੇਗੀ ਜਿਹੜਾ ਤੇਰੀ ਰਚਨਾ ਨੂੰ ਚੰਗੀ ਤਰ੍ਹਾਂ ਸਮਝ ਲਏਗਾ, ਇਹ ਵੀ ਵਰਦਾਨ ਮਿਲਿਆ ਹੋਇਆ ਹੈ। ਕਿ ਅੱਜ ਸਾਡੀ ਜਿਹੜੀ ਹਾਲਤ ਹੋਈ ਵੀ ਹੈ ਨਾ, ਅਸੀਂ ਸਿੱਖੀ ਚ ਕਮਜ਼ੋਰ ਹੋ ਰਹੇ ਹਾਂ, ਜਿਹੜੇ ਚਿੱਕੜ ਦੇ ਵਿੱਚੋਂ ਸਾਨੂੰ ਸਤਿਗੁਰੂ ਜੀ ਨੇ ਕੱਢਿਆ ਸੀ ਉਸੇ ਚਿੱਕੜੇ ਫਸੇ ਹੋਏ ਹਾਂ। ਉਹੀ ਬੁੱਤਪ੍ਰਸਤੀ ਸਿੱਖ ਧਰਮ ਵਿਚ ਆ ਗਈ ਜਿਹਦੇ ਤੋਂ ਵਿਵਰਜਿਤ ਕੀਤਾ ਸੀ। ਕਬੀਰ ਪਾਹਨ ਪਰਮੇਸ਼ਰ ਕਿਹਾ, ਕਬੀਰ ਨੇ ਵੀ ਕਿਹਾ, ਨਾਮਦੇਵ ਨੇ ਵੀ ਕਿਹਾ ਵੀ ਇੱਕ ਪੱਥਰ ਤੇ ਪੈਰ ਧੋਂਦੇ ਹੋ, ਦੂਜੇ ਨੂੰ ਮੱਥੇ ਟੇਕਦੇ ਹੋ, ਜੋ ਪਾਥਰ ਕੀ ਪਾਣੀ ਪਾਏ ਤਿਸ ਕੀ ਕਾਲ ਅਜਾਈ ਜਾਏ, ਲਿਖ ਦਿੱਤਾ ਪਰ ਫਿਰ ਵੀ ਕਰਦੇ ਹਾਂ ਘਾਲਣਾ, ਫਿਰ ਵੀ ਪੱਥਰ ਦੀ ਹੋ ਰਹੀ ਹੈ, ਕਿਤੇ ਫੋਟੋਆਂ ਦੀ ਪੂਜਾ ਹੋ ਰਹੀ ਹੈ ਔਰ ਕਿਤੇ ਪੱਥਰਾਂ ਦੀ, ਬੜੇ ਰੂਪ ਬਦਲ ਰਹੇ ਨੇ। ਤੇ ਪੂਜਣਾ ਸੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜੋ ਗੁਰੂ ਨਾਨਕ ਦੀ ਗੱਦੀ ਦਾ ਦਸਵੇਂ ਥਾਂ ਤੇ ਦਸਵੇਂ ਪਾਤਸ਼ਾਹ ਨੇ ਇਹ ਕਹਿ ਕੇ ਕਿ ਗਿਆਰਵਾਂ ਗੁਰੂ ਹੁਣ ਮਾਲਕ ਹੋਏਗਾ। ਗੁਰ ਆਪਣ ਮੈਂ ਖਾਲਸੇ ਦੀ ਨਾ, ਮੈਂ ਦਾ ਅਰਥ ਹੁੰਦਾ ਸਰੂਪ, ਗੁਰੂ ਨੇ ਆਪਣਾ ਸਰੂਪ ਖਾਲਸੇ ਨੂੰ ਦੇ ਦਿੱਤਾ। ਗੁਰ ਆਪਣ ਮੈਂ ਖਾਲਸੇ ਦੀਨਾ ਦੁਤੀ ਰੂਪ ਸਤਿਗੁਰ ਗੁਰ ਗ੍ਰੰਥਾ, ਦੂਜਾ ਰੂਪ ਕੀ ਹੈ ਗੁਰੂ ਗ੍ਰੰਥ ਸਾਹਿਬ, ਬੋਲਣ ਸਤਿਗੁਰ ਸ਼ਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਥਾ, ਇਹ ਵਚਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਹਾਜ਼ਰ ਗੁਰੂ ਨੂੰ ਛੱਡ ਕੇ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਫਿਰ ਉੱਥੇ ਫਿਰ ਰਹੇ ਹਾਂ ਜਿੱਥੋਂ ਸਾਨੂੰ ਰੋਕਿਆ ਸੀ ਮਹਾਰਾਜ ਨੇ। ਸਿੱਖ ਦੀ ਸਿੱਖ ਪੂਜਾ ਕਰੇ, ਇਹ ਬੁੱਤਪ੍ਰਸਤੀ ਨਹੀਂ। ਖਾਲਸੇ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ ਲਿਖਿਆ, ਸਿੱਖਾਂ ਦੀ ਸੇਵਾ ਕਰਨੀ, ਸਿੱਖਾਂ ਦੀ ਘਾਲਣਾ, ਇਹ ਥਾਂ ਪੈਂਦੀ ਹੈ। ਸਤਿਗੁਰ ਪ੍ਰੀਤ ਜਾਂ ਗੁਰਸਿੱਖ ਮੁੱਖ ਪਾਏ, ਪਰ ਜਿਹੜੀ ਸਾਧ ਸੰਗਤ ਜੀ ਇਹ ਵੀ ਨਹੀਂ ਵੀ ਕੱਲੇ ਸੰਤਾਂ ਮਹਾਂਪੁਰਸ਼ਾਂ ਦੀਆਂ ਫੋਟੋਆਂ ਪੂਜੀ ਜਾਏ, ਸੰਤਾਂ ਦੇ ਸੇਵਕਾਂ ਦੀਆਂ ਫੋਟੋਆਂ ਵੀ ਪੂਜੀਆਂ ਜਾ ਰਹੀਆਂ ਹਨ। ਕਿਵੇਂ ਕਰਨੀ? ਗੁਰਮਤ ਦੇ ਨਿਯਮਾਂ ਦੇ ਅੰਦਰ ਜੋ ਲਿਖਿਆ, ਹਜ਼ੂਰ ਕਹਿੰਦੇ ਨੇ, ਗੋਰ ਮੜੀ ਦੇਵਲ ਜੋ ਮਾਨੈ, ਪਰ ਪੰਥਨ ਕੋ ਊਚ ਬਖਾਨੈ। ਸਖਤੀ ਦੇਖੋ ਕੀ ਕੀਤੀ ਹੈ ਹਜ਼ੂਰ ਕਹਿੰਦੇ, ਸੋ ਸਾਕਤ ਗੁਰ ਕਾ ਸਿੱਖ ਨਾਹੀਂ। ਸਾਕਤ ਹੈ ਕਹਿੰਦੇ, ਸਿੱਖ ਨਹੀਂ ਹੈ ਉਹ। ਸਾਕਤ ਤੇ ਸਿੱਖ ਦੀ ਤੁਲਨਾ ਕਰਦੇ ਨੇ, ਹੋਵੇ ਅੰਮ੍ਰਿਤਧਾਰੀ ਤੇ ਪੂਜਾ ਕਰੇ ਇੱਟਾਂ ਦੀ, ਮਹਾਰਾਜ ਕਹਿੰਦੇ ਉਹਨੂੰ ਤੁਸੀਂ ਸਾਕਤ ਸਮਝ ਲਓ। ਉਹ ਕਹਿੰਦੀ ਭਾਈ ਮੇਰਾ ਸਿੱਖ ਨਹੀਂ ਹੈ, ਉਹਨੂੰ ਫਲ ਕੀ ਮਿਲੂ? ਕਹਿੰਦੀ ਫਾਸ ਪਰਿਓ ਜਮ ਕੰਕਰ ਪਾਹੀ, ਜਮਾਂ ਦੇ ਲੋਕ ਨੂੰ ਜਾਊਗਾ। ਜਮਾਂ ਤੋਂ ਬਚਣ ਵਾਸਤੇ ਤਾਂ ਅਸੀਂ ਅੰਮ੍ਰਿਤ ਸਕਦੇ ਹਾਂ,